ਮਨ ਪਵਨੈ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਸੰਤ ਮਨ ਪਵਨੈ ਸੁਖ ਬਨਿਆ ਕਿਸ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਬਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਤਮਾਮ ਗੁਰਮੁਖ ਮਾਈ ਪਾਈ ਸਤਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਭਾਵਨਾ ਸ਼ਰਧਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਕੇ ਆਤਮਕ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਸਾਨੂੰ ਬਖਸ਼ੇ ਹਨ ਉੱਥੇ ਸਮੁੱਚੀ ਮਾਨਵਤਾ ਦੇ ਕਲਿਆਣ ਅਰਥੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਸਾਨੂੰ ਬਖਸ਼ਿਸ਼ ਕੀਤੀ ਹੈ ਅਤੇ ਨਾਲ ਹੀ ਅੱਜ ਫੱਗਣ ਦੇ ਮਹੀਨੇ ਦੀ ਸੰਕ੍ਰਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਫਲਗੁਣ ਮਹੀਨੇ ਦਾ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ मन पवनै सुख बनिया।
भगत कबीर साहिब जी का यह पावन शब्द सोरठ राग दी भगत वाणी दे विचों सानू प्राप्त होया है। कबीर साहिब जी दे पास बहुत सारिया नाम दे विच रंगिया हुई रूहां अध्यात्मक ज्ञान दी प्राप्ति करन वाले इच्छुक रोजाना आकर के विचारां करिया करदे परमार्थ दे रास्ते दी सूझ भगत कबीर साहिब जी दे पासों प्राप्त करके उस रास्ते दे पांधी बन करके अध्यात्मक ज्ञान ते ब्रह्मानंद नूं प्राप्त करिया करदे। साधु कमाई वाले महापुरख कबीर साहिब जी दे पास आए ने, उन्होंने आकर के बेनती की कि कबीर साहिब जी तुसां नूं जिहड़ा ब्रह्मानंद की प्राप्ति है ये सुख नूं किवें प्राप्त किया है, साडी जिंदगी विच सुख किवें बन सकता। हर कोई जीव दुनियावी सुख भी लोचदा अध्यात्मक सुख का भी इच्छक बनता भी मन वह भी आनंद प्राप्त हो जाए जिंदगी का खेड़ा बन जाए। तो उस वेले कबीर साहिब जी ने उन्हां महापुरख नाम विच रंगिया हुई रूहां नूं मुखातब होकर के यह पावन शब्द उचारण किया है। कबीर साहिब जी उचारण करदे ने संत हो मन पवन सुख बनिया, संत हो शांत आत्मा सिमरन करन वाले गुरु प्यारे हो, जिहड़ा साडा मन है इस मन दे द्वारा असी परमात्मा वाहिगुरु जी का चिंतन सुन करके ते पवन का अर्थ अपने सुवास जिहड़े उन्हां दे द्वारा सिमरन करके जिंदगी का सुख बनाया है। क्योंकि परमात्मा का जिहड़ा नाम गुरु प्यारे अभ्यास करदे करदे सास सास सिमरो गोबिंद मन अंतर की उतरे चिंद, पहला बोल करके उची उची आवाज दे विच सिमरन करदे, फिर हौली हौली ओ मध्यमा बन जांदी ते परा पसंती बाणियां दे विच जा करके सिमरन टिक जांदा। किन्नियां जिहड़ियां रूहां ओ अपने सवासां दे नाल परमात्मा वाहिगुरु दा सिमरन करदियां ने। पवनां दा अर्थ जिहड़े हवा दे नाल चलदे सवास हन, इस पवन सवासां नाल परमात्मा दा सिमरन कीता ते मन दा अर्थ जिहड़ा अपना चित है इहनूं एकागर करके उस नाम नूं श्रवण कीता, फिर जिंदगी दे अंदर सुख बनिया खखे नूं भी अंकुड़ लग्गिया। एक जिहड़ा ब्रह्मानंद दा सदैवी रहण वाला सुख है इह जिंदगी विच बनिया बन गया है। जां इहदा अर्थ संत हो मन पवन सुख बनिया है, कमाई वाले संत गुरु प्यारे हो जिहड़ा साडा इह मन है इस दे अंदर परमात्मा वाहिगुरु जी का चिंतन करके पवन का अर्थ जिहड़ा हवा की सवारी करन वाला आत्मक स्वरूप है उहदी प्राप्ति का सुख जिंदगी विच बनिया है। क्योंकि अकाल पुरख परमात्मा वाहिगुरु जी का जिहड़ा ऐसा स्वरूप है आत्मक स्वरूप वह पवन की असवारी वाला मनिया, उस परमात्मा वाहिगुरु का सुख इस प्रकार जिंदगी विच बन गया है। हे कमाई वाले गुरु प्यारियो, स्वासां द्वारा सिमरन करके मन दे द्वारा चित द्वारा उहदा श्रवण करके अध्यात्मक सुख जिंदगी का बन आया है।
इस योग प्राप्त गनिया,
जिहड़ा सदीव काल हमेशा ही परमात्मा वाहिगुरु का स्वरूप तां प्राप्त है। क्योंकि जिहड़ी साडे शरीर अंदर वाहिगुरू की जोत आत्मा है उस नाल मिलिया होया परमात्मा है। वाहिगुरू की अंश परमात्मा की जोत हर शरीर के अंदर व्यापक है ते परमात्मा वाहिगुरू ते प्राप्त ही है आत्मा करके। फिर उस नूं प्रगट करन वास्ते कोई साधन करने पैंदे ने। दिसदा क्यों नहीं सरूप धर्म का पड़दा पैण करके जीव अपने आत्मक स्वरूप तो सखना हो गया। जिस तरह कोई मनुख नशे का सेवन करदिया होया रात में किते नशे विच गड़ूंद होके डिग पवे ते हाथ दे विच बांह विच सोने का कोई कड़ा पाया होवे ते जदों दिन चढ़े उन्हूं सुरत आवे ते बंदा कहिंदा मेरा ते रात किसी ने सोने का कड़ा ही बांह विचों डाह लिया। सियाणा बंदा जिहड़ा उहदियां गल्लां सुणदा उह कहिंदा भरा इस तरह नहीं होवेगा, तेरा जिहड़ा कमीज पाया है इहदी बांह उपर चुक के वेख किते कड़ा कमीज हेठां ना छुपिया होवे। जदों उहने कमीज दी बांह उपर चुक के वेखी ते कड़ा बांह दे विचों प्राप्त हो गया। इसे प्रकार जिहड़ा इह जीव है ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਇਹਨੂੰ ਆਤਮਕ ਸਵਰੂਪ ਰੂਪੀ ਜਿਹੜਾ ਕੜਾ ਬਖਸ਼ਿਆ ਹੈ ਸਦਾ ਹੀ ਨਾਲ ਹੈ ਪਰਮਾਤਮਾ ਦੀ ਜੋਤ ਜੀਵ ਦੇ। ਪਰੰਤੂ ਇਹ ਜੀਵ ਜਿਹੜਾ ਹੈ ਵਿਕਾਰਾਂ ਦੀ ਐਸੀ ਨੀਂਦ ਦੇ ਵਿੱਚ ਗਲਤਾਨ ਹੋ ਗਿਆ, ਅਗਿਆਨਤਾ ਦਾ ਜਿਹੜਾ ਨਸ਼ਾ ਚੜ੍ਹ ਜਾਣਾ ਕੀਤਾ ਜੀਵ ਨੂੰ। ਫਿਰ ਜਦੋਂ ਕੋਈ ਕਮਾਈ ਵਾਲੀ ਰੂਹ ਸਿਮਰਨ ਕਰਨ ਵਾਲਾ ਸੰਤ ਗੁਰਸਿੱਖ ਮਿਲ ਜਾਂਦਾ ਉਹ ਕਹਿੰਦਾ ਭਾਈ ਤੂੰ ਆਪਣਾ ਦੇਹ ਅਭਿਆਸ ਦਾ ਜਿਹੜਾ ਕਮੀਜ ਨੂੰ ਉੱਚਾ ਚੁੱਕ ਕਰਕੇ ਵੇਖ। ਦੇਹ ਅਭਿਆਸ ਨੂੰ ਸਰੀਰ ਨੂੰ ਸਭ ਕੁਝ ਮੰਨੀ ਬੈਠਾ, ਸਰੀਰ ਹੀ ਮੇਰਾ ਆਤਮਾ ਹੈ, ਸਰੀਰ ਹੀ ਮੇਰਾ ਜਿਹੜਾ ਇਹ ਗਿਆਨ ਕਰਮ ਇੰਦਰੀ ਨੇ, ਸਰੀਰ ਹੀ ਮੇਰਾ ਮਨ ਹੈ, ਸਰੀਰ ਹੀ ਮੇਰਾ ਚਿੱਤ ਹੈ, ਸਰੀਰ ਹੀ ਮੇਰੀ ਬੁੱਧੀ ਹੈ, ਸਭ ਕੁਝ ਸਰੀਰ ਨੂੰ ਮੰਨ ਲਿਆ ਜੀਵ ਨੇ ਦੇਹ ਅਭਿਆਸੀ ਹੋਣ ਕਰਕੇ। ਜਦੋਂ ਦੇਹ ਅਭਿਆਸ ਦਾ ਕਮੀਜ ਪਰਦਾ ਚੁੱਕਿਆ ਜਾਂਦਾ ਹੇਠੋਂ ਜਿਹੜਾ ਪਰਮਾਤਮਾ ਦਾ ਸਵਰੂਪ ਆਤਮਾ ਸੋਨੇ ਦੇ ਕੜੇ ਨਿਆਈ ਅਮੁੱਲਕ ਹੈ ਉਹ ਜੀਵ ਨੂੰ ਪ੍ਰਾਪਤ ਹੋ ਜਾਂਦਾ। ਇਸ ਲਈ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਸੁਯੋਗ ਪ੍ਰਾਪਤ ਗਨਿਆ ਜਿਹੜਾ ਸਦੀਵ ਕਾਲ ਹੀ ਆਤਮਾ ਰੂਪ ਕਰਕੇ ਪ੍ਰਾਪਤ ਹੈ ਪਰਮਾਤਮਾ, ਉਸ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਥੋੜਾ ਜਿਹਾ ਯੋਗ ਜੁੜਨਾ ਗਨਿਆ ਅਸੀਂ ਵਿਚਾਰਿਆ ਹੈ। ਇਹ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਸਰੂਪ ਦੇ ਅੰਦਰ ਜੁੜ ਗਏ ਹਾਂ। ਵਿਸਰਾਮ ਦੇ ਕੇ ਅਸਥਾਈ ਦੇ ਕਰਕੇ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ,
ਦਿਖਲਾਈ ਮੋਰੀ
ਪੂਰਨ ਸਤਿਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਮੇਰੇ ਗੁਰੂ ਨੇ ਸਾਨੂੰ ਮੋਰੀ ਦਾ ਅਰਥ ਜਿਹੜੀਆਂ ਸਾਡੀਆਂ ਇੰਦਰੀਆਂ ਦਿਖਲਾਈ ਦਿਖਾ ਦਿੱਤੀਆਂ ਨੇ। ਇੰਦਰੀਆਂ 10 ਨੇ ਗਿਣਤੀ ਦੇ ਵਿੱਚ, ਹਰ ਸਰੀਰ ਨੂੰ ਲੱਗੀਆਂ ਹੋਈਆਂ ਨੇ। 5 ਗਿਆਨ ਇੰਦਰੀ ਨੇ, ਅੱਖਾਂ ਨਾਲ ਦੇਖਣ ਦਾ ਗਿਆਨ, ਕੰਨਾਂ ਨਾਲ ਸੁਣਨ ਦਾ ਗਿਆਨ, ਨਾਸਕਾ ਦੇ ਨਾਲ ਸੁਗੰਧੀ ਦੁਰਗੰਧੀ ਦਾ ਗਿਆਨ ਤੇ ਸਾਡੀ ਜਵਾਨ ਦੇ ਨਾਲ ਕੌੜੇ ਮਿੱਠੇ ਦਾ ਗਿਆਨ, ਚਮੜੀ ਦੇ ਨਾਲ ਤੱਤੇ ਠੰਡੇ ਦਾ ਗਿਆਨ, ਇਹ 5 ਗਿਆਨ ਇੰਦਰੀ ਨੇ। 5 ਜਿਹੜੇ ਸਾਡੇ ਸਰੀਰਾਂ ਦੇ ਕਰਮ ਕਰਦੇ ਉਹ ਕਰਮ ਇੰਦਰੀ, ਉਹ ਵੀ ਹਰ ਕਿਸੇ ਨੂੰ ਪਰਮਾਤਮਾ ਨੇ ਦਿੱਤੇ ਨੇ। ਪੈਰਾਂ ਦੇ ਨਾਲ ਚੱਲਣ ਦਾ ਕਰਮ ਹੁੰਦਾ, ਹੱਥਾਂ ਦੇ ਨਾਲ ਜਿਹੜੀ ਵਸਤੂ ਨੂੰ ਗ੍ਰਹਿਣ ਕਰਨਾ, ਕਿਸੇ ਨੂੰ ਪਕੜਾਉਣਾ, ਇਹ ਕਰਮ ਹੱਥ ਕਰਦੇ ਨੇ। ਤੇ ਇਸੇ ਤਰ੍ਹਾਂ ਸਾਡੀ ਜਿਹੜੀ ਜਵਾਨ ਜਦੋਂ ਇਹ ਬੋਲਦੀ ਹੈ ਤੇ ਇਹ ਕਰਮ ਇੰਦਰੀਆ ਬਣ ਜਾਂਦੀ ਹੈ। ਲਿੰਗ ਤੇ ਗੁਦਾ ਮਲ ਵਿਸ਼ਟਾ ਦਾ ਤਿਆਗ ਸਰੀਰ ਦਾ ਹੁੰਦਾ, ਇਹ 10 ਇੰਦਰੀ ਸਾਡੇ ਸਰੀਰਾਂ ਨੂੰ ਲੱਗੇ ਨੇ। ਇਹਨਾਂ ਦੇ ਦੁਆਰਾ ਹੀ ਸਰੀਰ ਦੇ ਅੰਦਰ ਜੋ ਵੀ ਹਰਕਤਾਂ ਹੁੰਦੀਆਂ ਇੰਦਰੀਆਂ ਕਰਕੇ ਹੁੰਦੀਆਂ ਨੇ। ਨੇਤਰ ਕਿਸੇ ਨੂੰ ਵੇਖਣਗੇ ਨਹੀਂ ਤੇ ਕਿਵੇਂ ਸਰੀਰ ਚੱਲਿਆ ਜਾਵੇਗਾ ਉੱਥੇ ਤੱਕ। ਕੰਨ ਸੁਣਨਗੇ ਨਹੀਂ ਤੇ ਬੰਦਾ ਕਿਵੇਂ ਉਹ ਆਵਾਜ਼ ਨੂੰ ਸੁਣੇ ਤੋਂ ਬਿਨਾਂ ਉੱਥੇ ਤੱਕ ਪਹੁੰਚ ਸਕਦਾ ਨਹੀਂ ਜਾਵੇਗਾ। ਇਹ ਜਿਹੜੀਆਂ ਇੰਦਰੀਆਂ ਨੇ ਇਹੀ ਸਰੀਰ ਨੂੰ ਲੈ ਕਰਕੇ ਤੁਰਦੀਆਂ ਨੇ। ਐਸੀਆਂ ਜਿਹੜੀ ਮੋਰੀ ਤੇ ਸਾਡੀਆਂ ਗਿਆਨ ਤੇ ਕਰਮ ਇੰਦਰੀਆਂ ਹਨ, ਇਹ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਦਿਖਾ ਦਿੱਤੀਆਂ, ਇਹਨਾਂ ਦਾ ਗਿਆਨ ਦੇ ਦਿੱਤਾ ਹੈ।
ਪੜਤ ਹੈ ਚੋਰੀ,
ਜਿਸ ਇੰਦਰੀਆਂ ਦੇ ਦੁਆਰਾ ਜਿਹੜੇ ਮਿਰਗ ਵਿਕਾਰਾਂ ਦੇ ਹਨ, ਵਿਸ਼ਿਆਂ ਦੇ ਮਿਰਗ, ਇਹ ਚੋਰੀ ਚੋਰੀ ਸਰੀਰ ਦੇ ਅੰਦਰ ਪੜਤ ਪੈ ਜਾਂਦੇ ਨੇ। ਜ਼ਿਮੀਂਦਾਰ ਵੀਰ ਨੇ ਆਪਣੇ ਖੇਤ ਦੇ ਦੁਆਲੇ ਵਾੜ ਲਾਈ ਹੋਵੇ, ਕਿਤੋਂ ਤਾਰ ਟੁੱਟ ਜਾਵੇ ਜਾਂ ਉੱਚੀ ਨੀਵੀਂ ਹੋਵੇ, ਤੇ ਉੱਥੋਂ ਦੇ ਜਿਹੜੇ ਅਵਾਰਾ ਜਾਨਵਰ ਪਸ਼ੂ ਡੰਗਰ ਖੇਤ ਵਿੱਚ ਦਾਖਲ ਹੋ ਜਾਂਦੇ ਨੇ, ਜਾਂ ਬਾੜ ਦਾ ਜਿਹੜਾ ਕੋਈ ਰਸਤਾ ਹੋਵੇ ਉਹ ਖੁੱਲ੍ਹਾ ਰਹਿ ਜਾਵੇ, ਤੇ ਉੱਥੋਂ ਫਿਰ ਮਿਰਗ ਹਰਨ ਆਦਿਕ ਅੰਦਰ ਵੜ ਜਾਂਦੇ, ਖੇਤੀ ਬਰਬਾਦ ਕਰ ਦਿੰਦੇ ਨੇ। ਇੱਧਰ ਸਾਡਾ ਜਿਹੜਾ ਸਰੀਰ ਹੈ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਖੇਤ ਦੀ ਨਿਆਈ ਬਣਾਇਆ ਹੈ, ਇਹਦੇ ਵਿੱਚ ਨਾਮ ਦਾ ਬੀਜ ਬੀਜਿਆ ਗਿਆ ਸਰੀਰ ਵਿੱਚ, ਉਹਨੂੰ ਬਰਬਾਦ ਕਰਨ ਦੇ ਵਾਸਤੇ ਮਿਰਗ ਹਰਨਾਂ ਦੀ ਨਿਆਈ ਪੰਜ ਵਿਕਾਰ ਨੇ ਤੇ ਪੰਜ ਵਿਸ਼ੇ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਿਕਾਰ ਨੇ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਹਨ। ਇਹ ਮਿਰਗਾਂ ਦੀ ਨਿਆਈ, ਹਰਨਾਂ ਦੀ ਨਿਆਈ ਸਰੀਰ ਰੂਪੀ ਖੇਤ ਦੇ ਅੰਦਰ ਚੋਰੀ ਹੀ ਪੜਤ ਪੈ ਜਾਂਦੇ ਨੇ, ਫਿਰ ਨਾਮ ਦੀ ਖੇਤੀ ਨੂੰ ਬਰਬਾਦ ਕਰਦੇ ਹਨ।
ਦਰਵਾਜ਼ੇ
ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਦਿਖਾ ਦਿੱਤਾ ਵੀ ਇਹ ਇੰਦਰੀਆਂ ਦੇ ਰਾਹੀਂ ਵਿਕਾਰ ਤੇ ਵਿਸ਼ੇ ਅੰਦਰ ਵੜਦੇ ਨੇ, ਫਿਰ ਸਤਿਗੁਰਾਂ ਨੇ ਕਹਿ ਦਿੱਤਾ ਵੀ ਭਾਈ ਤੇ ਇਹਨਾਂ ਇੰਦਰੀਆਂ ਨੂੰ ਰੋਕਣਾ ਪਵੇਗਾ। ਫਿਰ ਮੂੰਹ ਲਈਏ ਦਰਵਾਜ਼ੇ, ਜਿਹੜੇ ਦਰਵਾਜ਼ਿਆਂ ਦੀ ਨਿਆਈ ਇੰਦਰੀਆਂ ਨੇ, ਇਹਨਾਂ ਨੂੰ ਮੂੰਦ ਦਾ ਅਰਥ ਰੋਕ ਲੈਣਾ ਕੀਤਾ, ਬੰਦ ਕਰ ਦਿੱਤਾ, ਭਾਵ ਅੱਖਾਂ ਜਿਹੜੀਆਂ ਪਰਾਏ ਰੂਪ ਨੂੰ ਤੱਕਣ ਵੱਲੋਂ ਰੋਕ ਲਈਆਂ, ਕੰਨ ਜਿਹੜੇ ਨੇ ਨਿੰਦਾ ਤੇ ਚੁਗਲੀ ਸੁਣਦੇ ਵੱਲੋਂ ਰੋਕ ਲਏ, ਜਵਾਨ ਕਿਸੇ ਦੇ ਐਸੇ ਕੌੜੇ ਸ਼ਬਦ ਬੋਲਣ ਦੇ ਵੱਲੋਂ, ਕਿਸੇ ਦੀ ਨਿੰਦਿਆ ਕਰਨ ਦੇ ਵੱਲੋਂ ਰੋਕ ਲਈ, ਹੱਥ ਮਾੜੇ ਕਰਮ ਕਰਨ ਤੋਂ ਰੋਕੇ, ਪੈਰ ਕੁਸੰਗਤ ਵੱਲੋਂ ਜਾਣ ਤੋਂ ਰੋਕ ਲਏ ਨੇ। ਇਸ ਪ੍ਰਕਾਰ ਇਹ ਜਿਹੜੇ ਸਾਡੇ ਇੰਦਰੀਆਂ ਦੇ ਦਰਵਾਜ਼ੇ ਹਨ, ਗੁਰੂ ਦੀ ਕਿਰਪਾ ਨਾਲ ਮੂੰਦ ਲਈਏ ਬੰਦ ਕਰ ਲੈਣਾ ਕੀਤੇ ਹਨ।
ਬਾਜੀਅਲੇ ਅਨਹਦ ਬਾਜੇ,
ਫਿਰ ਕੀ ਪ੍ਰਾਪਤ ਹੋਣਾ ਕੀਤਾ ਹੱਦ ਤੋਂ ਰਹਿਤ, ਜਿਹੜੇ ਪਰਮਾਤਮਾ ਦੇ ਨਾਮ ਦੇ ਬਾਜੇ ਹਨ, ਬਾਜੀ ਵਾਲੇ ਅੰਦਰ ਵੱਜਣੇ ਸ਼ੁਰੂ ਹੋ ਗਏ। ਜੋਗੀ ਲੋਕਾਂ ਨੇ ਬਾਜੇ ਹੋਰ ਮੰਨੇ ਨੇ, ਤਤ ਤੰਤੀ ਵਿਤ ਚਰਮ ਕਾ ਘਣ ਕਾਸ਼ੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹਿਤ ਸਵਾਦ ਸੁਖਰ ਪਹਿਚਾਨ, ਇਹ ਜੋਗੀਆਂ ਦੇ ਬਾਜੇ ਨੇ। ਤੇ ਗੁਰਸਿੱਖਾਂ ਦੇ ਜਿਹੜੇ ਬਾਜੇ ਨੇ, ਅੰਦਰ ਨਾਮ ਦੀ ਧੁਨੀ ਪ੍ਰਗਟ ਹੋ ਜਾਣੀ, ਕਿਸੇ ਨੇ ਵਾਹਿਗੁਰੂ ਗੁਰ ਮੰਤਰ ਜਪਿਆ ਤੇ ਵਾਹਿਗੁਰੂ ਦਾ ਆਵਾਜ਼ਾ ਸਰੀਰ ਵਿੱਚੋਂ ਰੋਮ ਰੋਮ ਦੇ ਵਿੱਚੋਂ ਸੁਣਾਈ ਦੇਣ ਲੱਗ ਜਾਣਾ, ਕਿਸੇ ਨੇ ਮੂਲ ਮੰਤਰ ਦਾ ਅਭਿਆਸ ਕੀਤਾ ਤੇ ਉਹਦੇ ਅੰਦਰ ਮੂਲ ਮੰਤਰ ਚੱਲ ਪਿਆ, ਫਿਰ ਉਹ ਬੈਠ ਕਰਕੇ ਸਰਵਣੀ ਕਰਦੇ ਨੇ, ਕੋਈ ਬਹੁਤੀ ਮਿਹਨਤ ਮਸਾਕਤ ਜ਼ੋਰ ਲਾ ਕੇ ਨਹੀਂ ਕਰਨਾ ਪੈਂਦਾ। ਐਸੇ ਨਾਮ ਦੇ ਜਿਹੜੇ ਬਾਜੇ ਹਨ, ਹੱਦ ਤੋਂ ਰਹਿਤ ਬਾਜੀ ਵਾਲੇ ਬੱਜੇ ਨੇ, ਪ੍ਰਗਟ ਹੋ ਗਏ ਹਨ।
ਕੁੰਭ ਕਮਲ ਜਲ ਭਰਿਆ,
ਸਾਡਾ ਜਿਹੜਾ ਹਿਰਦਾ ਰੂਪ ਕਵਲ ਸੀ, ਕੁੰਭ ਘੜੇ ਦੀ ਨਿਆਈ ਸੀ, ਇਹ ਜਲ ਦੇ ਨਾਲ ਭਰਿਆ ਪਿਆ ਸੀ। ਜਲ ਕਿਹੜਾ ਸੀ? ਹਿਰਦੇ ਵਿੱਚ ਵਿਕਾਰ ਭਰੇ ਪਏ ਸਨ, ਹਿਰਦੇ ਦੇ ਅੰਦਰ ਵਿਸ਼ੇ ਜਿਹੜੇ ਪ੍ਰਬਲ ਹੋਏ, ਇਹਨਾਂ ਕਰਕੇ ਹਿਰਦਾ ਸਾਡਾ ਭਰਿਆ ਪਿਆ ਸੀ। ਟਿਕਾਣਾ ਇੱਕ ਹੈ ਤੇ ਚੀਜ਼ਾਂ ਦੋ ਨੇ। ਇੱਕ ਜਿਹੜੀ ਹਉਮੈ ਹੈ, ਸਰੀਰ ਦੇ ਅੰਦਰ ਵਿਦੇ ਵਿੱਚ ਹੀ ਹਉਮੈ ਵੱਸਦੀ ਹੈ, ਇਹ ਹਿਰਦਾ ਕਵਲ ਹਉਮੈ ਨਾਲ ਭਰਿਆ ਪਿਆ ਸੀ, ਹਉਮੈ ਦਾ ਜਲ ਸੀ ਇਹਦੇ ਵਿੱਚ। सतगुरु पातशाह कहिंदे होमै नाव नाल बरोध है दोए ना बसै इकठाए होमै विच सेवा ना हो गई ता मन बिरथा जाए जे किसी घड़े दे विच पानी भरिया होवे ते उहदे विच दुध पाउणा होवे पानी डोलना पवेगा फिर दुध समावेगा उस विच जे दुध भरिया ते पानी समाउणा भरना है ते फिर दुध कढ़ना पवेगा इउं हिरदा जिहड़ा साडा कुंड घड़े दी न्याई है इहदे विच होमै बड़ी प्रबल बनी बैठी सी जे नाम रखना है अभ्यास करना पवेगा होमै हौली हौली निकल भी जावेगी ते परमात्मा दा नाम इहदे विच समाउंदा जावेगा जे नाम दा अभ्यास ना होया ते होमै ते फिर शरीर हृदय विच पई है सतगुरु पातशाह महाराज साहब जी भगत कबीर साहब जी उचारण करदे ने कुंभ कमल जल भरिया जिहड़ा साडा हिरदा रूप कुंभ घड़े दी न्याई कमल दी न्याई है ते बकारां ते विशियां दे जल दे नाल भरिया होया सी
जल मिलिया उबा करिया
फिर इहदे विचों बकारां दा विशियां दा होमै ते हंकार आदिक दा जिहड़ा जल सी मिटिया दा अर्थ डोल दिता कढ दिता जदों जल निकल जावे ते घड़ा खाली हो जांदा उबा करिया उबा दा अर्थ है इहनूं मूदा कर दिता भाव सारा इहदे विचों जल कढ दिता विशे भी निकल गए बेकार भी हिरदे विचों निकल गए हरिदा जिहड़ा सी ऐसा साडा शुद्ध हो गया जां उबा दा अर्थ उच्चा भी करदे ने कि जिस वेले अपने हृदय विचों बकारां दा जल कढ दिता फिर सतगुरां दे सन्मुख करके हिरदे नूं उबा उच्चा करना कीता है बकारां तों
कबीर जन जानिया
भगत कबीर साहिब जी उचारण करदे ने कि सारी जिन्नी सोझी है असी जना ने जानिया जानना कीती है गुरु की कृपा दे नाल गुरु की बख्शिश दे नाल ए ज्ञान नूं समझिया है
तौ जानिया तौ मन मानिया
जदों वाहिगुरु जी दे ऐसे स्वरूप नूं जानिया जानना कीता समझ लिया गुरु की कृपा दे नाल तौ मन मानिया फिर साडा जिहड़ा मन सी मन गया जिन्नी देर पूरा गुरु ना मिले पूरे गुरु का उपदेश कोई सुने ना बैठ करके उन्नी देर मन नहीं सहमत होंदा मन ते तरह तरह के बकार पैदा करी जांदा शंके पैदा करने ये मन का सुभा है जदों पूरा गुरु मिल जांदा फिर सामने हाथ ते रखे हुए औले वांग आत्मा का ज्ञान प्रगट कर दिंदा फिर मन मन जांदा फिर नहीं कोई फुरना उठदा इसलिए पूरे गुरु की संगत दे विचों सब कुछ मिलता है ये भगत कबीर साहिब जी ने अमृत वेले श्री मुख वाक दे द्वारा सानू सुंदर उपदेश बख्शे हन आओ हुण जो फगन दे महीने का उपदेश पंजवें गुरदेव गुरु अर्जन देव साहिब जी उचारण करते हैं प्यार सत्कार नाल श्रवण करिए जी
फल गुण नंद उपार जना
पांचवें पातशाह गुरु अर्जन देव साहिब महाराज बारह महामाज राग दे अंदर उचारण कीता इस विच बारह महीनियां दा उपदेश सतगुरु जी ने पौड़ियां विच रखिया है अज दा जिहड़ा ये महीना है माघ दे महीने की संपूर्णता होने तों बाद फगन दे महीने की अज आरंभता हो जा रही है सतगुरु पातशाह महाराज साहिब जी ने गुरबाणी दे अंदर ये जिहड़े दो महीने ने माघ ते फगन का महीना ये हिमकर रुत दे मन्ने ने माघ दे महीने विच हिमकर जिहड़ी रुत आरंभ हुंदी ते फगन दे महीने तक ही जांदी है सो इसलिए सतगुरु पातशाह महाराज सानू उपदेश बख्शदे ने फलगुण आनंद उपार्जन आनंद का अर्थ है जिहड़ा जिंदगी का खेड़ा है ਪ੍ਰਗਟ ਹੁੰਦਾ ਹੈ। ਕਮਾਈ ਵਾਲੀਆਂ ਰੂਹਾਂ ਸਿਮਰਨ ਕਰਨ ਵਾਲੀ ਸ਼ਾਂਤ ਆਤਮਾ ਨੂੰ ਮਿਲਦਾ ਹੈ, ਉਹ ਉਪਾਰਜਨਾ ਪ੍ਰਗਟ ਹੁੰਦਾ। ਕਿਸ ਤਰ੍ਹਾਂ ਪ੍ਰਗਟ ਹੋਵੇਗਾ? ਫਲ ਗੁਣ ਜਿਹੜੇ ਸਰੀਰ ਦੇ ਅੰਦਰ ਪਹਿਲਾਂ ਗੁਣ ਆ ਜਾਣਗੇ। ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ ਤੇ ਵਿਚਾਰ, ਇਹ ਪੰਜ ਦੈਵੀ ਗੁਣ ਨੇ। ਜਦੋਂ ਗੁਣ ਆ ਜਾਂਦੇ ਕਿਸੇ ਦੀ ਜ਼ਿੰਦਗੀ ਵਿੱਚ, ਸਰੀਰ ਅੰਦਰ ਦੈਵੀ ਗੁਣ ਟਿਕ ਜਾਂਦੇ, ਉੱਥੇ ਫਿਰ ਫਲ ਦਾ ਅਰਥ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਫਲ ਬਣਦਾ ਹੈ। ਫੱਗਣ ਦਾ ਮਹੀਨਾ ਕੀ ਹੈ? ਸਾਡਾ ਮਨੁੱਖਾ ਸਰੀਰ, ਇਹਦੇ ਵਿੱਚ ਆਨੰਦ ਪ੍ਰਗਟ ਕਰਨਾ ਤੇ ਪਹਿਲਾਂ ਗੁਣ ਪ੍ਰਗਟ ਕਰਨੇ ਪੈਣਗੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਤੋਂ ਬਿਨਾਂ ਕਦੇ ਭਗਤੀ ਸਵੀਕਾਰੀ ਨਹੀਂ ਜਾਂਦੀ। ਇਹ ਗੁਣ ਕਿੱਥੋਂ ਮਿਲਣਗੇ? ਇਹ ਸਾਧ ਸੰਗਤ ਦੇ ਵਿੱਚੋਂ ਆ ਕੇ ਗੁਣ ਪ੍ਰਾਪਤ ਹੁੰਦੇ ਨੇ। ਪੂਰੇ ਗੁਰੂ ਦੀ ਸੰਗਤ ਵਿੱਚ ਜੁੜੇ ਗੁਰਮੁਖ ਅਭਿਆਸੀਆਂ ਦੀ ਸੰਗਤ ਕਰੇ, ਜੁੜਿਆਂ ਹੋਇਆਂ ਦੀ, ਉੱਥੋਂ ਗੁਣਾਂ ਦਾ ਜਿਹੜਾ ਫਿਰ ਗੁਰਦਸਤਾ ਜ਼ਿੰਦਗੀ ਬਣ ਜਾਂਦੀ ਹੈ। ਜਦੋਂ ਗੁਣ ਆ ਗਏ ਜ਼ਿੰਦਗੀ ਵਿੱਚ, ਫਿਰ ਉਹਦੇ ਸਦਕਾ ਹੌਲੀ ਹੌਲੀ ਬ੍ਰਹਮ ਗਿਆਨ ਦਾ ਫਲ ਵੀ ਜਿਹੜਾ ਪ੍ਰਗਟ ਹੋ ਜਾਣਾ। ਜਦੋਂ ਫਲ ਪ੍ਰਗਟ ਹੋ ਗਿਆ, ਬ੍ਰਹਮ ਗਿਆਨ ਦੀ ਅਵਸਥਾ ਬਣ ਗਈ, ਫਿਰ ਸਦਾ ਹੀ ਆਨੰਦਾਂ ਦੀ ਜਿਹੜੀ ਉਪਾਰਜਨਾ ਪ੍ਰਗਟਤਾਈ ਹੋਵੇਗੀ। ਜ਼ਿੰਦਗੀ ਵਿੱਚ ਆਪਣੇ ਵੀ ਆਨੰਦ ਬਣ ਜਾਂਦੇ ਨੇ ਬ੍ਰਹਮ ਗਿਆਨੀ ਦੇ, ਤੇ ਦੂਸਰਿਆਂ ਨੂੰ ਵੀ ਪੈਸਾ ਜਿਹੜਾ ਆਨੰਦ ਬਣਾ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮਨੁੱਖਾ ਸਰੀਰ ਫੱਗਣ ਦਾ ਮਹੀਨਾ ਹੈ, ਇਹਦੇ ਵਿੱਚ ਦੈਵੀ ਗੁਣਾਂ ਨੂੰ ਸੰਚਿਤ ਕਰ, ਫਿਰ ਬ੍ਰਹਮ ਗਿਆਨ ਦਾ ਫਲ ਬਣੇਗਾ, ਆਨੰਦਾਂ ਦੀ ਉਪਾਰਜਨਾ ਪ੍ਰਗਟਤਾਈ ਹੋ ਜਾਵੇਗੀ।
ਸੱਜਣ ਪ੍ਰਗਟ ਆਏ,
ਫਿਰ ਜਿਹੜਾ ਹਰੀ ਪਰਮਾਤਮਾ ਪਾਪਾਂ ਦਾ ਹਾਰਕ ਹੈ, ਤੇ ਸੱਜਣ ਦਾ ਅਰਥ ਹੁੰਦਾ ਉਹ ਲੋਕ ਤੇ ਪ੍ਰਲੋਕ ਦਾ ਅਸਲੀ ਮਿੱਤਰ ਹੈ। ਉਹ ਪਰਮਾਤਮਾ ਦਾ ਸਰੂਪ ਤੇਰੇ ਹਿਰਦੇ ਵਿੱਚ ਆ ਕੇ ਪ੍ਰਗਟ ਹੋ ਜਾਵੇਗਾ। ਗੁਣ ਹੋ ਗਏ, ਗਿਆਨ ਆ ਗਿਆ ਅੰਦਰ, ਗਿਆਨ ਦੇ ਸਦਕਾ ਤੇ ਸਾਰੀ ਜਗ੍ਹਾ ਤੇ ਪਰਮਾਤਮਾ ਦਿਸਣ ਲੱਗ ਜਾਂਦਾ। ਇੰਨਾ ਕੀ ਫਰਕ ਹੈ? ਸਾਡੀ ਨਜ਼ਰ ਜਿਹੜੀ ਦ੍ਰਿਸ਼ਟੀ ਹੈ, ਇਹ ਚੰਮ ਦ੍ਰਿਸ਼ਟੀ ਹੈ। ਚਮੜੇ ਦੀ ਪਰਖ ਕਰਦੇ, ਆਹ ਫਲਾਨੀ ਦਾ ਸਰੀਰ ਹੈ, ਆਹ ਫਲਾਨੀ ਦਾ ਸਰੀਰ, ਸਰੀਰਾਂ ਤੱਕ ਹੀ ਸੀਮਤ ਰਹਿ ਜਾਂਦੇ। ਗਿਆਨਵਾਨ ਦੀ ਜਿਹੜੀ ਦ੍ਰਿਸ਼ਟੀ ਹੈ, ਉਹ ਅੰਦਰੋਂ ਜੀਵ ਆਤਮਾ ਨੂੰ, ਜੀਵ ਕਲਾ ਨੂੰ ਟੁੰਬਦੇ ਨੇ। ਇਹ ਰੂਹ ਕਿਹੜੀ ਹੈ, ਕਿੱਥੋਂ ਚੱਲ ਕੇ ਆਈ ਹੈ, ਕੀ ਇਹਦਾ ਪਿਛੋਕੜ, ਪਿਛਲਾ ਕੀ ਜਪ ਤਪ ਕੀਤਾ, ਕਿਹੜੀਆਂ ਜੂਨਾਂ ਚੋਂ ਇਹ ਜੀਵ ਲੰਘ ਕੇ ਆਇਆ, ਇੰਨਾ ਹੀ ਫਰਕ ਹੈ ਗਿਆਨਵਾਨਾਂ ਵਿੱਚ ਤੇ ਸਾਡੇ ਆਮ ਜੀਵਾਂ ਵਿੱਚ। ਜਦੋਂ ਐਸਾ ਉਹ ਜਿਹੜਾ ਗਿਆਨ ਪ੍ਰਗਟ ਹੋ ਜਾਂਦਾ, ਜੀਵ ਦੇ ਅੰਦਰ ਆਨੰਦ ਬਣ ਜਾਂਦੇ ਨੇ, ਫਿਰ ਹਰੀ ਪਾਪਾਂ ਦਾ ਹਾਰਕ, ਲੋਕ ਪ੍ਰਲੋਕ ਦਾ ਅਸਲੀ ਜੋ ਸੱਜਣ ਮਿੱਤਰ ਹੈ ਵਾਹਿਗੁਰੂ, ਉਹ ਆ ਕੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ।
ਸੁਹਾਈ ਰਾਮ ਕੇ,
ਜਿਹੜੇ ਸਿਮਰਨ ਕਰਨ ਵਾਲੇ ਸੰਤ ਹਨ, ਪਰਮਾਤਮਾ ਵੀ ਸੰਤ ਹੈ, ਭਗਤ ਵੀ ਸੰਤ ਹਨ, ਸਤਿਗੁਰੂ ਵੀ ਸੰਤ ਨੇ, ਕਮਾਈ ਵਾਲੇ ਸਵਾਸ ਸਵਾਸ ਬੰਦਗੀ ਕਰਨ ਵਾਲੇ ਵੀ ਸੰਤ ਹਨ। ਐਸੀਆਂ ਜਿਹੜੀਆਂ ਰੂਹਾਂ ਕਮਾਈ ਵਾਲੀਆਂ ਨੇ, ਉਹ ਸਹਾਈ ਜੀਵ ਦੀ ਸਹਾਇਤਾ ਕਰਦੇ ਨੇ। ਕਾਹਦੀ ਸਹਾਇਤਾ ਕਰਦੇ ਨੇ? ਰਾਮ ਕੇ, ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਉਣ ਵਾਸਤੇ, ਜਾਂ ਜਿਹੜੇ ਰਾਮ ਰਮੇ ਹੋਏ ਵਾਹਿਗੁਰੂ ਦਾ ਸਿਮਰਨ ਕਰਕੇ ਸੰਤ ਬਣੇ ਹਨ।
ਕਰ ਕਿਰਪਾ ਦੀਆ ਮਿਲਾਏ,
ਉਹ ਫਿਰ ਵਾਹਿਗੁਰੂ ਦੇ ਪਿਆਰੇ ਵਿਸ਼ੇਸ਼ ਆਪਣੀ ਕਿਰਪਾ ਕਰਕੇ ਪਰਮਾਤਮਾ ਦੇ ਨਾਲ ਮਿਲਾਏ ਮਿਲਾ ਦਿੰਦੇ ਨੇ, ਢੰਗ ਦੱਸ ਦਿੰਦੇ, ਜੁਗਤੀ ਦੱਸ ਦਿੰਦੇ। ਤੂੰ ਵਾਹਿਗੁਰੂ ਗੁਰ ਮੰਤਰ ਜਪਿਆ ਕਰ, ਕਿਸੇ ਨੂੰ ਕਹਿ ਦਿੰਦੇ ਤੂੰ ਗੁਰ ਅਸਥਾਨਾਂ ਤੇ ਸੇਵਾ ਕਰਨੀ, ਤਾਂ ਤੇਰੇ ਜਿਹੜੇ ਹਿਰਦੇ ਦੀ ਸ਼ੁੱਧੀ ਹੋਵੇਗੀ। ਕਿਸੇ ਨੂੰ ਕਹਿ ਦਿੰਦੇ ਇਹਨਾਂ ਬਾਣੀ ਦਾ ਜਾਪ ਕਰਨਾ, ਤੇ ਤਾਂ ਤੇਰਾ ਮਨ ਪਵਿੱਤਰ ਹੋਵੇਗਾ। ਫਿਰ ਇਸ ਤਰ੍ਹਾਂ ਦੇ ਜਿਹੜੇ ਪਿਆਰੇ ਨੇ, ਕਿਰਪਾ ਕਰਕੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਏ, ਉਹ ਮਿਲਾਪ ਕਰਵਾ ਦਿੰਦੇ ਜੀਵ ਦਾ। ਅਸੀਂ ਜੀਵ ਕਿਉਂ ਨਹੀਂ ਮਿਲਦੇ ਪਰਮਾਤਮਾ ਨਾਲ? ਸਾਡਾ ਜਿਹੜਾ ਮਨ ਹੈ, ਇਹ ਚੂਰਾ ਚੂਰਾ ਹੋਇਆ ਪਿਆ ਹੈ। ਜਿਵੇਂ ਕੋਈ ਲੋਹੇ ਦਾ ਟੁਕੜਾ ਹੋਵੇ ਉਹਨੂੰ ਰੇਤ ਦੇ ਨਾਲ ਰੇਤੀ ਦੇ ਨਾਲ ਕੋਈ ਰੇਤਣ ਲੱਗ ਜਾਵੇ ਖਰਾਦਣ ਲੱਗ ਜਾਵੇ ਤੇ ਉਹ ਹੌਲੀ ਹੌਲੀ ਟੁਕੜੇ ਟੁਕੜੇ ਬਣ ਕੇ ਮਿੱਟੀ ਵਿੱਚ ਹੀ ਮਿਲ ਜਾਂਦਾ ਫਿਰ ਉਹਨੂੰ ਇਕੱਠਾ ਕਰਨਾ ਬਹੁਤ ਮੁਸ਼ਕਲ ਹੈ ਜੇ ਕੋਈ ਬੰਦਾ ਇਕੱਠਾ ਕਰੇਗਾ ਅੱਧੀ ਮਿੱਟੀ ਇਕੱਠੀ ਕਰੀ ਫਿਰੇਗਾ ਅੱਧੇ ਲੋਹੇ ਦੇ ਕਿਣਕੇ ਕਰੇਗਾ ਲੋਹਾ ਨਹੀਂ ਚੁਗਿਆ ਜਾਣਾ ਫਿਰ ਉਹਨੂੰ ਚੁਗਣ ਵਾਸਤੇ ਇੱਕ ਚੁੰਬਕ ਦੀ ਬੱਟੀ ਹੋਵੇ ਉਹ ਜਦੋਂ ਮਿੱਟੀ ਵਿੱਚ ਸੁੱਟਾਂਗੇ ਚੁੰਬਕ ਉਹ ਲੋਹੇ ਕੋਲ ਨਹੀਂ ਜਾਣਾ ਉੱਡ ਉੱਡ ਕੇ ਜਿਹੜੇ ਕਿਣਕੇ ਨੇ ਚੁੰਬਕ ਦੇ ਨਾਲ ਇਕੱਠੇ ਹੋ ਕੇ ਲੱਗ ਜਾਂਦੇ ਨੇ ਤੇ ਫਿਰ ਉਹ ਸਾਰਾ ਲੋਹਾ ਇਕੱਠਾ ਹੋ ਸਕਦਾ ਫਿਰ ਉਹਨੂੰ ਢਾਲ ਕੇ ਚਾਹੇ ਜੋ ਮਰਜ਼ੀ ਬਣਾ ਲਓ ਦੁਬਾਰੇ ਡਲਾ ਬਣ ਸਕਦਾ ਸਰੀਆ ਬਣ ਸਕਦਾ ਉਸਦਾ ਇਸ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਲੋਹੇ ਦੇ ਇੱਕ ਸਰੀਏ ਦੀ ਨਿਆਈ ਹੈ ਤੇ ਪਰਮਾਤਮਾ ਵਾਹਿਗੁਰੂ ਨੇ ਜਿਹੜੀ ਵਾਸ਼ਨਾ ਬਣਾਈ ਹੈ ਇਹ ਵਾਸ਼ਨਾ ਦੀ ਰੇਤੀ ਇਹਨੂੰ ਸਦਾ ਹੀ ਖਰਾਬੀ ਜਾਂਦੀ ਹੈ ਫਿਰ ਮਨ ਸਾਡਾ ਚੂਰੇ ਚੂਰੇ ਹੋ ਕਰਕੇ ਮਾਇਆ ਰੂਪੀ ਖੇਤ ਵਿੱਚ ਡਿੱਗ ਪਿਆ ਫਿਰ ਇੱਥੋਂ ਇਕੱਠਾ ਕਰਨਾ ਬਹੁਤ ਮੁਸ਼ਕਲ ਹੈ ਸਿਮਰਨ ਦਾ ਆਨੰਦ ਕਿਉਂ ਨਹੀਂ ਬਣਦਾ ਮਨ ਇਕੱਠਾ ਨਹੀਂ ਹੁੰਦਾ ਮਨ ਇਕਾਗਰ ਨਹੀਂ ਹੁੰਦਾ ਫਿਰ ਕਮਾਈ ਵਾਲੀਆਂ ਜਿਹੜੀਆਂ ਰੂਹਾਂ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸਿਮਰਨ ਕੀਤਾ ਰੱਜ ਰੱਜ ਕੇ ਅਭਿਆਸ ਕੀਤਾ ਹੈ ਜਿਨ੍ਹਾਂ ਦੀ ਸੁਰਤ ਨਿਰੰਕਾਰ ਨਾਲ ਜੁੜਦੀ ਹੈ ਗਿਆਨਵਾਨ ਹਨ ਤੇ ਉਹ ਸਾਧ ਸੰਗਤ ਦੀ ਉਹਨਾਂ ਦੀ ਸੰਗਤ ਇੱਕ ਚੁੰਬਕ ਦੀ ਨਿਆਈ ਹੈ ਫਿਰ ਕਿਤੇ ਉਹਨਾਂ ਦੀ ਸੰਗਤ ਮਿਲ ਜਾਵੇ ਫਿਰ ਆਟੋਮੈਟਿਕ ਸਾਡੇ ਮਨ ਜਾ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦੇ ਉਸ ਰੱਬ ਦੇ ਪਿਆਰੇ ਦੇ ਰਾਹੀਂ ਇਸ ਤਰ੍ਹਾਂ ਮਦਦ ਕਰਦੇ ਨੇ ਰੱਬ ਦੇ ਪਿਆਰੇ ਪਰਮਾਤਮਾ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੰਤ ਸਿਮਰਨ ਕਰਨ ਵਾਲੇ ਸਹਾਇਤਾ ਕਰਦੇ ਨੇ ਪਰਮਾਤਮਾ ਰਾਮ ਦੇ ਨਾਲ ਜੀਵ ਨੂੰ ਮਿਲਾ ਦਿੰਦੇ ਹਨ
ਸੁਹਾਵੀ ਸਰਬ ਸੁਖ
ਜਿਹੜੀ ਐਸੀ ਜੀਵ ਦੀ ਸੇਜਾ ਹੈ ਤੇ ਸੇਜਾ ਦੇ ਉੱਪਰ ਪਤੀ ਪਤਨੀ ਦਾ ਮਿਲਾਪ ਹੈ ਸਾਡਾ ਪਤੀ ਹੈ ਅਕਾਲ ਪੁਰਖ ਪਰਮਾਤਮਾ ਜੀਵਾ ਰੂਪ ਅਸੀਂ ਇਸਤਰੀਆਂ ਹਾਂ ਪਰਮਾਤਮਾ ਵਾਹਿਗੁਰੂ ਜੀ ਦੀਆਂ ਤੇ ਸੇਜ ਹੈ ਸਾਡੀ ਸ਼ਰਧਾ ਦੀ ਸ਼ਰਧਾ ਵਨ ਲੱਭ ਤੇ ਗਿਆਨ ਸ਼ਰਧਾ ਤੋਂ ਬਿਨਾਂ ਪਰਮਾਤਮਾ ਨਹੀਂ ਕਦੇ ਮਿਲੇਗਾ ਸ਼ਰਧਾ ਹੋਵੇਗੀ ਤੇ ਇੱਕ ਲੋਹੇ ਦੇ ਟੁਕੜੇ 'ਚ ਵੀ ਪਰਮਾਤਮਾ ਨੂੰ ਪ੍ਰਗਟ ਕਰ ਲਵੇਗਾ ਮਿੱਟੀ ਦੇ ਕਿਣਕੇ ਕਿਣਕੇ ਵਿੱਚ ਸਮਾਇਆ ਹੋਇਆ ਪਰਮਾਤਮਾ ਕਹਿੰਦੇ ਹਾਂ ਤੇ ਭਗਤ ਧਰਮੀ ਨੇ ਪੱਥਰ ਵਿੱਚੋਂ ਸ਼ਰਧਾ ਕਰਕੇ ਪ੍ਰਗਟ ਕਰ ਲਿਆ ਇਸ ਪ੍ਰਕਾਰ ਕਿਸੇ ਰੱਬ ਦੇ ਪਿਆਰੇ ਨੇ ਬਾਬਾ ਨਾਮਦੇਵ ਸਾਹਿਬ ਜੀ ਨੇ ਕੁੱਕਰ ਦੇ ਵਿੱਚੋਂ ਦਰਸ਼ਨ ਪਰਮਾਤਮਾ ਦੇ ਕਰ ਲਏ ਜੇ ਸ਼ਰਧਾ ਹੋਵੇਗੀ ਤੇ ਹਰ ਜਗ੍ਹਾ ਤੇ ਪਰਮਾਤਮਾ ਦਿਸੇਗਾ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਤੇ ਕੁੱਝ ਹੈ ਹੀ ਨਹੀਂ ਸੰਸਾਰ ਵਿੱਚ ਸੇਜ ਸੁਹਾਵੀ ਸਰਬ ਸੁਖ ਐਸੀ ਜਿਹੜੀ ਸੇਜਾ ਹੈ ਸ਼ਰਧਾ ਦੀ ਸੇਜਾ ਕਹਿੰਦੇ ਨੇ ਸਾਧ ਸੰਗਤ ਦੀ ਪਲੰਘ ਹੁੰਦਾ ਉਸਦੇ ਉੱਪਰ ਜਿੰਨਾ ਵੀ ਕੋਈ ਚਾਦਰ ਬਿਸਤਰਾ ਰਜਾਈ ਆਦਿਕ ਸਰਾਣਾ ਆਦਿਕ ਰੱਖਿਆ ਜਾਂਦਾ ਸਮੁੱਚੀ ਚੀਜ਼ ਨੂੰ ਇੱਕ ਸੇਜਾ ਦਾ ਨਾਮ ਦਿੰਦੇ ਨੇ ਹੁਣ ਇਹ ਜੀਵ ਰੂਪ ਇਸਤਰੀ ਨੇ ਪਰਮਾਤਮਾ ਵਾਹਿਗੁਰੂ ਆਪਣੇ ਪਤੀ ਨੂੰ ਜਾ ਕਰਕੇ ਮਿਲਣਾ ਹੈ ਤੇ ਸੇਜਾ ਜਿਹੜੀ ਸ਼ਰਧਾ ਦੀ ਤਿਆਰ ਕਰਨੀ ਹੈ ਉਹਦੇ ਵਾਸਤੇ ਸੇਜਾ ਪਲੰਘ ਦੇ ਚਾਰ ਪਾਵੇ ਹੁੰਦੇ ਇੱਧਰ ਮਨ ਬੁੱਧ ਚਿੱਤ ਤੇ ਅਹੰਕਾਰ ਇਹ ਚਾਰੇ ਪਾਵੇ ਹਨ ਫਿਰ ਪਾਵਿਆਂ ਦੇ ਉੱਪਰ ਦੋ ਬਾਹੀਆਂ ਤੇ ਦੋ ਸੇਰਵੇ ਲੱਗਦੇ ਨੇ ਸਾਡੇ ਅੰਤਸ਼ਕਰਨ ਦੀਆਂ ਜਿਹੜੀਆਂ ਚਾਰ ਐਸੀਆਂ ਬਿਰਤੀਆਂ ਨੇ ਇਹ ਬਾਹੀਆਂ ਤੇ ਸੇਰਵਿਆਂ ਦੀ ਨਿਆਈ ਹਨ ਪੁਰਾਣੇ ਸਮੇਂ ਵਿੱਚ ਬਾਣ ਦੇ ਜਾਂ ਸੂਤ ਦੇ ਮੰਜੇ ਬੁਣੇ ਜਾਂਦੇ ਇੱਧਰ ਪ੍ਰੇਮ ਦਾ ਬਾਣ ਪ੍ਰੇਮ ਦਾ ਸੂਤ ਹੈ ਇਸ ਦੇ ਉੱਪਰ ਸਾਧ ਸੰਗਤ ਦੀ ਜਿਹੜੀ ਸ਼ਰਧਾ ਦੀ ਤੁਲਾਈ ਹੈ ਤੇ ਸੰਤਾ ਦੀ ਵਿਛਾਈ ਹੈ ਤੇ ਹੰਕਾਰ ਦੀ ਨਿਵਿਰਤੀ ਦਾ ਸਿਰਹਾਣਾ ਰੱਖਿਆ ਹੋਇਆ ਫਿਰ ਸੇਜਵੰਦ ਹੁੰਦੇ ਨੇ ਚਾਰੇ ਨੁੱਕਰਾਂ ਤੋਂ ਜਿਹੜੇ ਰੇਸ਼ਮ ਦੀ ਡੋਰੀ ਨਾਲ ਪਾਵਿਆਂ ਨਾਲ ਚਾਦਰ ਨੂੰ ਬੰਨਿਆ ਜਾਂਦਾ ਕਿ ਸੇਜਾ ਦੇ ਵਿੱਚ ਕੋਈ ਬਲ ਨਾ ਪਵੇ ਬੈਠਣ ਵਾਸਤੇ ਇੱਧਰ ਜਿਹੜੇ ਚਾਰ ਮਹਾਂਵਾਕ ਨੇ ਅਹੰ ਬ੍ਰਹਮ ਅਸਮੀ ਤਤ ਤਵੰ ਅਸੀਂ ਤੇ ਇਸੇ ਪ੍ਰਕਾਰ ਪ੍ਰਗਿਆਨਮਾਨੰਦ ਬ੍ਰਹਮ ਤੇ ਅਣ ਬ੍ਰਹਮ ਆਤਮਾ ਇਹ ਅਨਮਤਾਂ ਦੇ ਮੰਨੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਮਹਾਂਵਾਕ ਇੱਕੋ ਪੰਗਤੀ ਵਿੱਚ ਤੋ ਸਦਾ ਸਲਾਮਤ ਨਿਰੰਕਾਰ ਇਹਦੇ ਵਿੱਚ ਚਾਰੀ ਮਹਾਂਵਾਕ ਰੱਖੇ ਪਏ ਨੇ ਇੱਕ ਪੰਗਤੀ ਵਿੱਚ ਚਾਰ ਜਿਹੜੇ ਮਹਾਂਵਾਕ ਨੇ ਇਹਨਾਂ ਦਾ ਸੇਜਾ ਵੰਡ ਬਣਾਇਆ ਫਿਰ ਇਸ ਪ੍ਰਕਾਰ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਇਹ ਰਜਾਈ ਹੈ ਉੱਪਰ ਰੱਖਣ ਵਾਲੀ ਐਸੀ ਸ਼ਰਧਾ ਦੀ ਸੇਜਾ ਜਿਹੜੀ ਜੀਵ ਰੂਪ ਇਸਤਰੀ ਨੇ ਤਿਆਰ ਕਰਨਾ ਕੀਤੀ ਫਿਰ ਉਹਦੇ ਤੇ ਪਰਮਾਤਮਾ ਵਾਹਿਗੁਰੂ ਦਾ ਸਵਰੂਪ ਆ ਕੇ ਸਖਿਆਤ ਹੁੰਦਾ ਹੈ ਸ਼ਰਧਾ ਦੀ ਸੇਜਾ ਤੇ ਪਰਮਾਤਮਾ ਵਾਹਿਗੁਰੂ ਪ੍ਰਗਟ ਹੋ ਜਾਂਦਾ
ਦੁੱਖਾ ਨਹੀਂ ਜਾਏ
ਜਦੋਂ ਵਾਹਿਗੁਰੂ ਦੀ ਸਖਿਆਤਤਾ ਬਣ ਗਈ ਫਿਰ ਸਰਬ ਸੁੱਖ ਸਾਰੇ ਸੁੱਖ ਆ ਕੇ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ ਹੁਣ ਦੁੱਖਾਂ ਨਹੀਂ ਜਾਏ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਫਿਰ ਹੁਣ ਦੁੱਖਾਂ ਦੀ ਕੋਈ ਜਾਏ ਜਗ੍ਹਾ ਹੀ ਨਹੀਂ ਰਹਿ ਗਈ ਸਾਰੇ ਦੁੱਖਾਂ ਦਾ ਘਾਣ ਹੋ ਗਿਆ ਖਾਤਮਾ ਹੋ
ਗਿਆ ਭਾਗਣੀ
ਇਹ ਵੱਡਿਆਂ ਭਾਗਾਂ ਵਾਲੀ ਜੀਵ ਰੂਪ ਇਸਤਰੀ ਜਿਹੜੀ ਸ਼ਰਧਾ ਵਾਲੀ ਸੀ ਇਹਦੀ ਇੱਛਾ ਪੁੰਨੀ ਪੂਰੀ ਹੋ ਗਈ ਇੱਛਾ ਕੀ ਸੀ ਕਿ ਪਰਮਾਤਮਾ ਵਾਹਿਗੁਰੂ ਦਾ ਮਲਾਪ ਹੋ ਜਾਵੇ
ਹਰ ਪਾਇਆ ਹਰ ਰਾਏ
ਹਰੀ ਪਾਪਾਂ ਦਾ ਹਾਰ ਕਰਾਏ ਪ੍ਰਕਾਸ਼ ਰੂਪ ਰਾਜਾ ਸਰੂਪ ਪਰਮਾਤਮਾ ਬਰ ਪਤੀ ਰੂਪ ਦੇ ਵਿੱਚ ਪ੍ਰਾਪਤ ਕਰ ਲਿਆ
ਮਿਲ ਸਹੀਆ ਮੰਗਲ ਗਾਵਹੀ
ਜਿਹੜੀਆਂ ਸਹੀਆ ਦਾ ਅਰਥ ਸਖੀਆਂ ਨੇ ਮਹਾਤਮਾ ਰੂਪ ਸਖੀਆਂ ਕਮਾਈ ਕਰਨ ਵਾਲੀਆਂ ਰੂਹਾਂ ਉਹ ਪਰਮਾਤਮਾ ਵਾਹਿਗੁਰੂ ਦਾ ਮੰਗਲ ਜਸ ਗਾਵ ਹੀ ਗਾਉਂਦੀਆਂ ਨੇ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਜਿਵੇਂ ਮਹਾਤਮਾ ਰੂਪ ਸਖੀਆਂ ਪਰਮਾਤਮਾ ਦਾ ਜਸ ਗਾਉਂਦੀਆਂ ਹਨ
ਗੀਤ ਗੋਬਿੰਦ ਅਲਾਏ
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹੋਏ ਮੇਰੇ ਪਿਆਰੇ ਮਨਾ ਤੂੰ ਵੀ ਗੋ ਪਰਮਾਤਮਾ ਜਿਹੜਾ ਪਰਮੇਸ਼ਰ ਸਾਰਿਆਂ ਜੀਵਾਂ ਵਿੱਚ ਵਿਆਪਕ ਹੈ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਪਰਮਾਤਮਾ ਉਹਦੇ ਜਸ ਨੂੰ ਗੀਤ ਰੂਪ ਦੇ ਵਿੱਚ ਪਾ ਕੇ ਭਾਵ ਜਸ ਰੂਪ ਦੇ ਵਿੱਚ ਅਲਾਪਿਆ ਕਰ ਪਰਮਾਤਮਾ ਦਾ ਜਸ ਕਰਿਆ ਕਰ
ਹਰ ਜਿਹਾ ਅਵਰ ਨਾ ਦਿਸਈ
ਹਰੀ ਪਰਮਾਤਮਾ ਦੇ ਜਿਹਾ ਵਰਗਾ ਹੋਰ ਕੋਈ ਵੀ ਨਹੀਂ ਦਿਸਦਾ ਜੇ ਕੋਈ ਹੋਵੇ ਪਰਮਾਤਮਾ ਵਰਗਾ ਤੇ ਕਹਿ ਦਈਏ ਦੋ ਚੀਜ਼ਾਂ ਹੁੰਦੀਆਂ ਇੱਕ ਉਪਮਾ ਤੇ ਇੱਕ ਉਪਮੇਹ ਹੁੰਦੀ ਹੈ ਉਪਮਾ ਰੂਪ ਵੀ ਪਰਮਾਤਮਾ ਆਪੇ ਹੈ ਤੇ ਉਪਮੇਹ ਕੀ ਜਿਹਦੇ ਨਾਲ ਉਪਮਾ ਦੇਣੀ ਹੋਵੇ ਕੋਈ ਸੋਹਣਾ ਮਨੁੱਖ ਹੋਵੇ ਕਹਿ ਦਿੰਦੇ ਵੀ ਇਹ ਚੰਦਰਮਾ ਵਰਗਾ ਸੋਹਣਾ ਚਮਕਦਾ ਹੈ ਕਿਸੇ ਦਾ ਬਹੁਤਾ ਤੇਜ ਪ੍ਰਤਾਪ ਕਹਿੰਦੇ ਸੂਰਜ ਵਰਗਾ ਪ੍ਰਤਾਪ ਹੈ ਫਲਾਨੀ ਦਾ ਇਸ ਲਈ ਪਰਮਾਤਮਾ ਵਾਹਿਗੁਰੂ ਜਿਹੜਾ ਆਪ ਹੀ ਉਪਮਾ ਰੂਪ ਹੈ ਤੇ ਉਪਮੇਹ ਕਿਹਦੇ ਨਾਲ ਉਹਦੀ ਉਪਮਾ ਦੇਣੀ ਕਰੀਏ ਉਹ ਵੀ ਕੋਈ ਦੂਸਰਾ ਨਹੀਂ ਹੈ ਪਰਮਾਤਮਾ ਵਰਗਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕੋਈ ਦੂਸਰਾ ਦਿਸਦਾ ਨਹੀਂ ਹੈ
ਕੋਈ ਦੂਜਾ ਲਵੈ ਨਾ ਲਾਏ
ਜੇ ਕੋਈ ਦੂਸਰਾ ਹੋਵੇ ਤਾਂ ਲਵੈ ਬਰਾਬਰ ਲਾ ਕਰਕੇ ਖੜਾ ਕਰ ਦਈਏ ਵੀ ਪਰਮਾਤਮਾ ਇਹਦੇ ਵਰਗਾ ਹੈ ਸਿੱਧਾਂ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਨਾਨਕ ਜੀ ਜਿਸ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਕਹਿੰਦੇ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਪਰਮਾਤਮਾ ਤੋਂ ਨਹੀਂ ਬਣੀ ਸਤਿਗੁਰੂ ਜੀ ਕਹਿੰਦੇ ਹਾਂ ਸਿੱਧ ਨਾਥੋ ਇੱਕ ਚੀਜ਼ ਹੈ ਜਿਹੜੀ ਪਰਮਾਤਮਾ ਵੀ ਨਹੀਂ ਬਣਾ ਸਕਿਆ ਕਹਿੰਦੇ ਜੀ ਉਹ ਕਿਹੜੀ ਚੀਜ਼ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਤੋਂ ਆਪਣੇ ਵਰਗਾ ਦੂਜਾ ਪਰਮਾਤਮਾ ਨਹੀਂ ਬਣਿਆ ਬਾਕੀ ਸਭ ਕੁਝ ਪਰਮਾਤਮਾ ਨੇ ਬਣਾ ਦਿੱਤਾ ਹੈ ਕੋਈ ਦੂਜਾ ਲਵੈ ਨਾ ਲਾਏ ਕੋਈ ਦੂਸਰਾ ਪਰਮਾਤਮਾ ਦੇ ਲਵੈ ਸੁਦਰਸ਼ ਬਰਾਬਰ ਨਹੀਂ ਲਾਇਆ ਜਾ ਸਕਦਾ
ਹਾਲਤ ਪਾਲਤ ਸਵਾਰਿਓ ਨਾ
ਜਿਹੜਾ ਹਾਲਤ ਮਾਤ ਲੋਕ ਹੈ ਤੇ ਪਾਲਤ ਪਰਲੋਕ ਹੈ ਸਵਾਰਿਓ ਨੂੰ ਉਹਨਾਂ ਗੁਰੂ ਪਿਆਰਿਆਂ ਦਾ ਸਵਾਰ ਦਿੱਤਾ ਪਰਮਾਤਮਾ ਨੇ
ਚਲ ਦਿੱਤੀ ਅਨ ਜਾਏ
ਆਪਣੇ ਪਿਆਰਿਆਂ ਨੂੰ ਜਾਏ ਜਿਹੜੀ ਜਗ੍ਹਾ ਕਿਹੜੀ ਦਿੱਤੀ ਨੇਹ ਚੱਲ ਜਿਹੜੀ ਚੱਲਣ ਤੋਂ ਰਹਿਤ ਹੈ ਅਚਲ ਪਦਵੀ ਜਿਵੇਂ ਭਗਤ ਧਰੂ ਸਾਹਿਬ ਜੀ ਨੂੰ ਬਖਸ਼ੀ ਆਪਣੇ ਪਿਆਰਿਆਂ ਨੂੰ ਐਸੀ ਜਗ੍ਹਾ ਬਖਸ਼ਿਸ਼ ਕਰ ਦਿੰਦਾ ਹੈ
ਸਾਰ ਸਾਗਰ ਤੇ ਰੱਖਿਆ ਨਾ।
ਇਹ ਸੰਸਾਰ ਜਿਹੜਾ ਜਗਤ ਹੈ, ਸਾਗਰ ਸਮੁੰਦਰ ਦੀ ਨਿਆਈ ਹੈ, ਇਹਦੇ ਵਿੱਚ ਡੁੱਬਣ ਤੋਂ ਵੀ ਪਰਮਾਤਮਾ ਨੇ ਸੇਵਕਾਂ ਨੂੰ ਹੱਥ ਦੇ ਕੇ ਰੱਖਿਆ।
ਬਹੁੜ ਨਾ ਜਨਮੈ ਤਾਏ,
ਜਿਨ੍ਹਾਂ ਦਾ ਰਖਵਾਲਾ ਵਾਹਿਗੁਰੂ ਆਪ ਬਣ ਜਾਂਦਾ, ਉਹ ਬਹੁੜ ਦਾ ਅਰਥ ਮੁੜ ਕਰਕੇ ਜੰਮਣ ਮਰਨ ਦੇ ਵਿੱਚ ਧਾਏ ਦੌੜ ਕੇ ਨਹੀਂ ਜਾਂਦੇ। ਜੰਮਣਾ ਮਰਨਾ ਹੀ ਉਹਨਾਂ ਦਾ ਖਤਮ ਹੋ ਜਾਂਦਾ।
ਜਿਹਵਾ ਏਕ ਅਨੇਕ ਗੁਣ,
ਸਾਡੀ ਤੇ ਜਿਹਵਾ ਜਿਹੜੀ ਜਵਾਨ ਰਸਨਾ, ਇਹ ਏਕ ਇੱਕ ਹੈ, ਅਨੇਕ ਗੁਣ ਪਰਮਾਤਮਾ ਵਾਹਿਗੁਰੂ ਦੇ ਬੇਅੰਤ ਗੁਣ ਹਨ।
ਤਰੇ ਨਾਨਕ ਚਰਣੀ ਪਾਏ,
ਜੇ ਕਹੀਏ ਵੀ ਇੱਕ ਜਵਾਨ ਦੇ ਨਾਲ ਸਮਸਤੀ ਗੁਣਾਂ ਦਾ ਕਥਨ ਕਰਕੇ ਕੋਈ ਮੁਕਤ ਹੋਇਆ ਹੋਵੇਗਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਜਵਾਨ ਇੱਕ ਹੈ ਤੇ ਇੱਕ ਜਵਾਨ ਦੇ ਨਾਲ ਬੇਅੰਤ ਗੁਣਾਂ ਨੂੰ ਕਿਵੇਂ ਕੋਈ ਕਹਿ ਸਕਦਾ। ਤਰੇ ਨਾਨਕ ਚਰਣੀ ਪਾਏ, ਜਿਨ੍ਹਾਂ ਨੇ ਆਪਣੀ ਹੰਗਤਾ ਮੇਟ ਕੇ ਹਉਮੈ ਦਾ ਤਿਆਗ ਕਰਕੇ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਗੁਰੂ ਦੇ ਚਰਨੀ ਪਾ ਲਿਆ, ਡਿੱਗ ਪਏ ਚਰਨਾਂ ਦੇ ਉੱਤੇ ਆ ਕਰਕੇ ਡੰਡੌਤ ਬੰਦਨਾ ਅਸ਼ਟਾਂਗ ਬੰਦਨਾ ਜਿਹੜੇ ਕਰਦੇ ਹਨ, ਉਹ ਤਰੇ ਮੁਕਤ ਹੋ ਜਾਂਦੇ ਨੇ। ਗੁਰੂ ਦੇ ਚਰਨਾਂ ਦੇ ਵਿੱਚ ਪਾਉਣ ਕਰਕੇ ਹੀ ਜੀਵ ਦੀ ਕਲਿਆਣ ਹੁੰਦੀ ਹੈ।
ਗੁਣ ਨਿਤ ਸਲਾਹੀਐ,
ਫਲ ਗੁਣ ਫੱਗਣ ਦਾ ਮਹੀਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਨਿਤਾ ਪ੍ਰਤੀ ਰੋਜ਼ਾਨਾ ਪਰਮਾਤਮਾ ਦੀ ਸਲਾਹੀਐ ਸਲੋਤਾ ਕਰਨੀ ਕਰੀਏ। ਫੱਗਣ ਦਾ ਮਹੀਨਾ ਮਨੁੱਖਾ ਸਰੀਰ ਹੈ, ਇਹਦੇ ਵਿੱਚ ਹਮੇਸ਼ਾ ਲਈ ਪਰਮਾਤਮਾ ਦੀ ਸਿਫਤ ਕਰੀਏ, ਪਰਮਾਤਮਾ ਦਾ ਚਿੰਤਨ ਕਰਨਾ ਕਰੀਏ। ਇਸ ਪਰਮਾਤਮਾ ਨੂੰ ਤਿਲ ਮਾਤਰ ਵੀ ਥੋੜੀ ਜਿੰਨੀ ਵੀ ਕਿਸੇ ਦੀ ਤਮਾ ਖਾਹਿਸ਼ ਨਹੀਂ ਹੈ।
ਜਿਨ ਜਿਨ ਨਾਮ ਧਿਆਇਆ,
ਹੁਣ ਪਰਮਾਤਮਾ ਦੇ ਨਾਮ ਸਿਮਰਨ ਦੀਆਂ ਬਰਕਤਾਂ ਦੱਸਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ 12 ਮਹਾਂ ਦੀ ਸੰਪੂਰਨਤਾ ਦੀ ਪੌੜੀ ਵਿੱਚ। ਜਿਨ ਜਿਨ ਨਾਮ ਧਿਆਇਆ ਭਾਈ, ਜਿਨ੍ਹਾਂ ਜਿਨ੍ਹਾਂ ਨੇ ਧਿਆਤਾ ਕਰ ਆਪਣੀ ਬਿਰਤੀ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਦੇ ਸਾਰੇ ਮਾਤ ਲੋਕ ਦੇ ਵੀ ਪਰਲੋਕ ਦੇ ਸਮੁੱਚੇ ਕਾਰਜ ਹੀ ਸਰੇ ਸਰ ਗਏ ਨੇ, ਭਾਵ ਪੂਰੇ ਹੋ ਗਏ ਹਨ।
ਪੂਰਾ ਆਰਾਧਿਆ,
ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੇ ਦੁਆਰਾ ਹਰੀ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਕੇ ਆਰਾਧਨਾ ਕੀਤੀ ਹੈ,
ਦਰਗਹ ਸੱਚ ਖਰੇ,
ਉਹ ਸੱਚੇ ਵਾਹਿਗੁਰੂ ਦੀ ਦਰਗਹ ਦਰਗਾਹ ਦੇ ਵਿੱਚ ਜਾ ਕਰਕੇ ਖਰੇ ਦਾ ਅਰਥ ਉਹ ਸਚਿਆਰ ਵਰਣਾ ਕੀਤੇ ਹਨ।
ਸਰਬ ਸੁਖਾਂ ਨਿਦ ਚਰਨ ਹਰ,
ਹਰੀ ਪਰਮਾਤਮਾ ਵਾਹਿਗੁਰੂ ਦੇ ਨਾਮ ਰੂਪੀ ਜਿਹੜੇ ਚਰਨ ਹਨ, ਇਹ ਸਾਰੇ ਹੀ ਸੁੱਖਾਂ ਦਾ ਨਿਦ ਖਜ਼ਾਨਾ ਮੰਨੇ ਹਨ।
ਜਲ ਬਿਖਮ ਤਾਰੇ,
ਜਿਨ੍ਹਾਂ ਨੇ ਚਰਨਾਂ ਦਾ ਆਸਰਾ ਲੈ ਲੈਣਾ ਕੀਤਾ, ਨਾਮ ਦਾ ਆਸਰਾ ਤੱਕਿਆ, ਨਾਮ ਦੀ ਕਮਾਈ ਕੀਤੀ ਜ਼ਿੰਦਗੀ ਵਿੱਚ, ਉਹ ਭਉ ਜਲ ਬਿਖਮ ਤਾਰੇ, ਇਹ ਸੰਸਾਰ ਸਮੁੰਦਰ ਜਿਹਦੇ ਵਿੱਚ ਭਉ ਡਰ ਦਾ ਜਲ ਪਾਣੀ ਭਰਿਆ ਹੋਇਆ, ਇਹ ਤਰਨਾ ਬਹੁਤ ਹੀ ਬਿਖਮ ਕਠਿਨ ਹੈ। ਕਠਿਨ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਪਾਰ ਹੋ ਗਏ।
ਪ੍ਰੇਮ ਭਗਤ ਤਿੰਨ ਪਾਈਆ,
ਉਹਨਾਂ ਗੁਰੂ ਦੇ ਪਿਆਰਿਆਂ ਨੇ ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨੀ ਪਾਈਆ ਪ੍ਰਾਪਤ ਕੀਤੀ ਹੈ, ਭਗਤੀ ਕੀਤੀ ਹੈ।
ਦੇਖਿਆ ਨਾਹੀਂ ਜਰੇ,
ਫਿਰ ਭਗਤੀ ਦਾ ਪ੍ਰਤਾਪ ਕੀ ਹੈ, ਦੇਖਿਆ ਨਾਹੀਂ ਜਰੇ, ਵਿਖੇ ਜਿਹੜੇ ਪੰਜ ਵਿਸ਼ੇ ਨੇ ਤੇ ਇਹਨਾਂ ਦੀ ਜ਼ਹਿਰ ਦੇ ਵਿੱਚ ਨਹੀਂ ਜਰੇ, ਉਹ ਸੜਦੇ ਹਨ। ਵਿਖਿਆ ਜਿਹੜੀ ਮਾਇਆ ਰੂਪੀ ਜ਼ਹਿਰ ਹੈ, ਇਹਦੇ ਵਿੱਚ ਉਹ ਜਰੇ ਨਹੀਂ ਸੜਨਾ ਕੀਤੇ।
ਉੜ ਗਏ ਦੁਬਦਾਨ ਸੀ,
ਕੂੜ ਜਿਹੜਾ ਅੰਦਰ ਸੀ ਜੀਵ ਦੇ ਵਿੱਚ, ਕੂੜ ਝੂਠ ਬੋਲਣ ਦਾ ਸੁਭਾਅ, ਇਹ ਗਏ ਚਲੇ ਗਏ, ਜਾਂ ਕੂੜ ਝੂਠੇ ਜਿਹੜੇ ਵਿਕਾਰ ਸੀ, ਝੂਠੇ ਵਿਸ਼ੇ ਸਨ ਜੀਵ ਦੇ ਅੰਦਰ, ਇਹ ਵੀ ਨਿਕਲ ਗਏ। ਦੁਬਦਾ ਨਸ਼ੇ, ਦੁਬਦਾ ਦੋ ਵਿਧੀਆਂ ਹੁੰਦੀਆਂ ਵੀ ਪਰਮਾਤਮਾ ਦੇਖਦਾ ਜਾਂ ਨਹੀਂ ਦੇਖਦਾ, ਸਿਮਰਨ ਕਰੀਏ ਨਾ ਕਰੀਏ, ਗੁਰੂ ਦੇ ਬਚਨ ਸੁਣਨੇ ਚਾਹੀਦੇ ਜਾਂ ਨਹੀਂ ਸੁਣਨੇ ਚਾਹੀਦੇ, ਨੂੰ ਦੁਬਦਾ ਕਹਿੰਦੇ ਨੇ। ਤੇ ਐਸੀ ਜਿਹੜੀ ਦੁਬਦਾ ਸੀ, ਮਨ ਦੀਆਂ ਦੋ ਵਿਧੀਆਂ ਬਣੀਆਂ, ਇਹ ਵੀ ਮੱਸੀ ਨਸ ਗਈਆਂ ਦੂਰ ਹੋ ਗਈ ਹੈ।
ਪੂਰਨ ਸੱਚ ਪਰੇ
ਐਸੇ ਗੁਰੂ ਪਿਆਰਿਆਂ ਦੇ ਜਿਹੜੇ ਹਿਰਦੇ ਹਨ ਪੂਰਨ ਨੱਕੋ ਨੱਕ ਹੀ ਸੱਚੇ ਪਰਮਾਤਮਾ ਦੇ ਨਾਮ ਦੇ ਨਾਲ ਭਰ ਗਏ ਹਨ।
ਬ੍ਰਹਮ ਪ੍ਰਭ ਸੇਵ ਦੇ
ਗੁਰੂ ਦੇ ਪਿਆਰੇ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ ਪ੍ਰਭੂ ਜਿਹੜਾ ਸਾਰੀ ਜਗ੍ਹਾ ਤੇ ਲੀਨ ਹੈ ਐਸੇ ਅੰਤਰਜਾਮੀ ਪਰਮਾਤਮਾ ਨੂੰ ਸੇਵਦੇ ਨੇ ਉਹਦਾ ਚਿੰਤਨ ਕਰਦੇ ਹਨ।
ਮਨ ਅੰਦਰ ਏਕ ਤਰੇ
ਜਿਵੇਂ ਸਾਡੇ ਮਨਾਂ ਵਿੱਚ ਬਹੁਤੀਆਂ ਦੀਆਂ ਟੇਕਾਂ ਹੁੰਦੀਆਂ ਨੇ ਫਲਾਨੀ ਦਾ ਆਸਰਾ ਫਲਾਨੀ ਦੀ ਓਟ ਲੈ ਲਈਏ ਗੁਰਮੁਖ ਪਿਆਰੇ ਮਨ ਦੇ ਅੰਦਰ ਏਕ ਧਰੇ ਇੱਕ ਪਰਮਾਤਮਾ ਦੀ ਓਟ ਹੀ ਧਾਰਨ ਕਰਦੇ ਹਨ।
ਮਾਹ ਦਿਵਸ ਮੂਰਤ ਪਾਲੇ
ਮਾਹ ਜਿਹੜੇ ਮਹੀਨੇ ਹਨ ਉਹਨਾਂ ਦੇ ਭਲੇ ਚੰਗੇ ਨੇ ਦਿਵਸ ਜਿਹੜੇ ਦਿਨ ਹਨ ਉਹਨਾਂ ਦੇ ਭਲੇ ਚੰਗੇ ਨੇ। ਮੂਰਤ ਦਾ ਅਰਥ ਹੁੰਦਾ ਦੋ ਘੜੀਆਂ ਅੱਜ ਦਾ 48 ਮਿੰਟ ਦਾ ਸਮਾਂ 24 ਮਿੰਟ ਦੀ ਘੜੀ ਮੰਨਦੇ ਅੱਜ ਦੇ ਸਮੇਂ ਨਾਲ ਤੇ ਇੰਨਾ ਥੋੜੇ ਤੋਂ ਥੋੜਾ ਸਮਾਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਸਾਰਾ ਹੀ ਉਹਨਾਂ ਦਾ ਭਲੇ ਚੰਗਾ ਹੈ। ਕਿੰਨਾ ਦੇ ਮਹੀਨੇ ਦਿਨ ਅਤੇ ਮੂਰਤ ਭਲੇ ਚੰਗੇ ਹਨ ਸਤਿਗੁਰੂ ਦੱਸਦੇ ਹਨ।
ਜਿਸ ਕਉ ਨਦਰ ਕਰੇ
ਇਹਨਾਂ ਦੇ ਉੱਤੇ ਪਰਮਾਤਮਾ ਆਪਣੀ ਮਿਹਰ ਦੀ ਨਦਰ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਉਹਨਾਂ ਲਈ ਕੋਈ ਮਹੀਨਾ ਮਾੜਾ ਨਹੀਂ ਹੈ। ਉਹਨਾਂ ਵਾਸਤੇ ਕੋਈ ਦਿਨ ਮਾੜਾ ਨਹੀਂ ਉਹਨਾਂ ਵਾਸਤੇ 48 ਮਿੰਟ ਦਾ ਦੋ ਘੜੀਆਂ ਦਾ ਸਮਾਂ ਵੀ ਜ਼ਿੰਦਗੀ ਵਿੱਚ ਮਾੜਾ ਨਹੀਂ ਹੈ। ਜੇ ਕਿਰਪਾ ਨਹੀਂ ਹੋਈ ਪਰਮਾਤਮਾ ਦੀ ਤੇ ਸਾਰੇ ਮਹੀਨੇ ਬੰਦੇ ਵਾਸਤੇ ਮਾੜੇ ਨੇ ਸਾਰੇ ਦਿਨ ਉਹਦੇ ਵਾਸਤੇ ਮਾੜੇ ਸਾਰੇ ਮੂਰਤ ਜਿਹੜੇ ਦੋ ਦੋ ਘੜੀਆਂ ਲੰਘਦੀਆਂ ਜ਼ਿੰਦਗੀ ਦੀਆਂ ਉਹ ਮਾੜੀਆਂ ਨੇ। ਜੇ ਪਰਮਾਤਮਾ ਦੀ ਕਿਰਪਾ ਨਹੀਂ ਹੋਈ ਕਿਰਪਾ ਦੇ ਨਾਲ ਸਭ ਕੁਝ ਹੀ ਭਲੇ ਯੋਗ ਬਣ ਜਾਂਦਾ ਹੈ।
ਨਾਨਕ ਮੰਗੈ ਦਰ ਸੁਦਾਨ
ਇਸ ਲਈ ਅਸੀਂ ਦਾਸਤਾਂ ਦੋਵੇਂ ਹੱਥ ਜੋੜ ਕਰਕੇ ਪਰਮਾਤਮਾ ਜੀ ਦੇ ਪਾਸੋਂ ਉਹਦੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ ਝੋਲੀ ਅੱਡ ਕਰਕੇ।
ਕਹੋ ਹਰੇ
ਇਹ ਸਾਰੇ ਜੀਵਾਂ ਨੂੰ ਚੇਤਨ ਸੱਤਾ ਦੀ ਜੋਤ ਦੇ ਕੇ ਹਰਿਆਂ ਕਰਨ ਵਾਲੇ ਜੀਵਨਾਂ ਨੂੰ ਪਰਮਾਤਮਾ ਜੀ ਸਾਡੇ ਤੇ ਇਹ ਕਿਰਪਾ ਕਰੋ ਤੇ ਸਾਨੂੰ ਆਪਣੇ ਦਰਸ਼ਨਾਂ ਦਾ ਦਾਨ ਦੇਣਾ ਕਰੋ। ਜਦੋਂ ਮੰਗਤਾ ਭਿਖਾਰੀ ਝੋਲੀ ਅੱਡ ਕੇ ਦਰਵਾਜ਼ੇ ਤੇ ਖੜ ਜਾਂਦਾ ਬਾਰ ਬਾਰ ਮੰਗੀ ਜਾਂਦਾ ਤੇ ਫਿਰ ਮਾਲਕ ਅੰਦਰੋਂ ਆ ਕੇ ਕੁੱਝ ਨਾ ਕੁੱਝ ਖੈਰ ਝੋਲੀ ਵਿੱਚ ਪਾਈ ਦਿੰਦਾ ਹੈ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਲੇ ਕਹੋ ਕੈ ਸੁਣੈ ਪੁਕਾਰ। ਰਾਤ ਦਿਨ ਅਰਦਾਸਾਂ ਬੇਨਤੀਆਂ ਕਰੀ ਚੱਲੀਏ ਪਰਮਾਤਮਾ ਦੇ ਦਰ ਤੇ ਕਦੇ ਤੇ ਪਰਮਾਤਮਾ ਜ਼ਰੂਰ ਸਾਡੀ ਬੇਨਤੀ ਨੂੰ ਸੁਣੇਗਾ। ਸੋ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ 12 ਮਾਹਾਂ ਦੇ ਵਿੱਚੋਂ ਫੱਗਣ ਦੇ ਮਹੀਨੇ ਦਾ ਉਪਦੇਸ਼ ਸਾਨੂੰ ਬਖਸ਼ਿਆ ਹੈ। ਭਗਤ ਕਬੀਰ ਸਾਹਿਬ ਜੀ ਨੇ ਸੁੰਦਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਆਪ ਹੀ ਇੰਨੀ ਕੋ ਕਿਰਪਾ ਕਰ ਦੇਣ ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ ਜਿਸ ਕਰਕੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਵੀ ਇੱਥੇ ਹੀ ਅੰਤ ਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਮਾਹ ਦਿਵਸ ਮੂਰਤ ਪਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰ ਸੁਦਾਨ ਕਿਰਪਾ ਕਰੋ ਹਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।